ਸਭ ਕੇ ਸੁਆਸ ਰੁਕੇ ਤਿਹ ਕਾਲਾ, ਜਗ ਮੈਂ ਖਰ ਭਰ ਪਰਿਓ ਵਿਸਾਲਾ, ਤਿਹ ਛਿਨ ਅਮਰ ਗਏ ਹਰ ਸਰਨਾ, ਇਕ ਮਨ ਹਵੈ ਬਹੁ ਵਿਦ ਜਸ ਬਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਦੇ ਰਾਹੀਂ ਇਸ ਦੇ ਨਾਲ ਨਾਲ ਰੇਡੀਓ ਹਮ ਸਫ਼ਰ ਗੀਤ ਸੰਗੀਤ ਜਸ ਪੰਜਾਬੀ ਟੀਵੀ ਦੇ ਉੱਤੇ ਕਥਾ ਸ਼੍ਰਵਣ ਕਰ ਰਹੇ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪਣੀਆਂ ਉੱਚੀਆਂ ਆਤਮਕ ਉਡਾਰੀਆਂ ਦੇ ਵਿੱਚ ਜਿੱਥੇ ਕਿੱਥੇ ਸਤਿਗੁਰੂ ਮਹਾਰਾਜ ਸਰਬ ਵਿਆਪਕ ਰੂਪ ਹੋਣ ਕਰਕੇ ਸਾਰਿਆਂ ਭਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਨੇ, ਪ੍ਰਹਿਲਾਦ ਜੀ ਨੂੰ ਦਰਸ਼ਨ ਦਿੱਤੇ ਨੇ, ਉਸ ਤੋਂ ਉਪਰੰਤ ਧਰੂ ਜੀ ਦੇ ਪਾਸ ਪਹੁੰਚੇ ਹਨ। ਧਰੂ ਜੀ ਨੇ ਆਪਣੀ ਸਾਰੀ ਵਿਥਿਆ ਕਹਿ ਸੁਣਾਈ, ਕਿਵੇਂ ਮਤਰੇਈ ਮਾਂ ਨੇ ਮੇਰੇ ਨਾਲ ਵਿਤਕਰਾ ਕੀਤਾ ਹੈ, ਮੇਰੀ ਮਾਤਾ ਸੁਨੀਤਾ ਨੇ ਮੈਨੂੰ ਉਪਦੇਸ਼ ਦਿੱਤਾ। ਆਪਾਂ ਨੇ ਪਿਛਲੇ ਜਨਮ ਵਿੱਚ ਭਗਤੀ ਨਹੀਂ ਕੀਤੀ, ਇਸੇ ਕਰਕੇ ਆਪਾਂ ਨੂੰ ਇਹ ਮੁਸ਼ਕਲਾਂ ਆਈਆਂ ਨੇ। ਪੁੱਤਰ, ਜੇ ਪਰਮਾਤਮਾ ਦੀ ਭਗਤੀ ਕਰੀਏ ਤਾਂ ਬੰਦੇ ਨੂੰ ਬਹੁਤ ਕੁਛ ਮਿਲ ਜਾਂਦਾ ਹੈ, ਰਾਜ ਮਿਲ ਜਾਂਦਾ ਹੈ, ਲੋਕ ਅਤੇ ਪਰਲੋਕ ਦੇ ਸੁੱਖ ਮਿਲ ਜਾਂਦੇ ਹਨ। ਸੋ ਇਸੇ ਸਿੱਖਿਆ ਨੂੰ ਲੈ ਕੇ ਮਾਤਾ ਨੇ ਜੋ ਸਹੀ ਸਿੱਖਿਆ ਦਿੱਤੀ, ਧਰੂ ਜੀ ਜੰਗਲਾਂ ਦੇ ਵਿੱਚ ਜਾ ਕੇ ਪਹਿਲੇ ਮਹੀਨੇ ਵਿੱਚ ਆਪ ਜੀ ਨੇ ਤੀਸਰੇ ਦਿਨ ਇੱਕ ਫਲ ਖਾਣਾ, ਇੱਕ ਮਹੀਨੇ ਤੋਂ ਬਾਅਦ ਦੂਸਰਾ ਮਹੀਨਾ ਘਾਹ ਖਾਣ ਦਾ ਆਇਆ, ਫਿਰ ਸੁੱਕੇ ਪੱਤੇ ਖਾ ਕੇ ਗੁਜ਼ਾਰਾ ਕੀਤਾ, ਨੌਵੇਂ ਦਿਨ ਜਾ ਕੇ ਕਿਤੇ ਪੱਤਾ ਖਾਣਾ ਇੱਕ। ਇਸੇ ਤਰ੍ਹਾਂ ਫਿਰ ਚੌਥੇ ਮਹੀਨੇ ਜਦੋਂ 12 ਦਿਨ ਬਤੀਤ ਹੁੰਦੇ ਤਾਂ ਇੱਕ ਪੱਤਾ ਖਾਂਦੇ, ਪੰਜਵੇਂ ਮਹੀਨੇ ਪੌਣਹਾਰੀ ਹੋ ਗਏ ਨੇ, ਸਵਾਸ ਜਿੱਤ ਲਏ, ਇੱਕੋ ਵਾਰੀ ਇੱਕ ਚਰਨ ਦੇ ਉੱਤੇ ਖੜ੍ਹੇ ਹੋ ਕੇ ਇੱਕ ਪੈਰ 'ਤੇ ਖੜ੍ਹੇ ਹੋ ਕੇ ਭਗਤੀ ਆਰੰਭ ਕੀਤੀ। ਇਸ ਤਰ੍ਹਾਂ ਖੜ੍ਹੇ ਨੇ ਜੰਗਲ ਦੇ ਵਿੱਚ ਜਿਵੇਂ ਦਰਖਤ ਖੜ੍ਹਾ ਹੁੰਦਾ, ਇੱਕ ਟੱਕ ਸਮਾਧੀ ਇੱਕ ਪੈਰ 'ਤੇ ਲਾਈ, ਸਾਰੇ ਪਾਸਿਆਂ ਤੋਂ ਮਨ ਰੋਕਣਾ ਕੀਤਾ, ਕਰਤਾਰ ਦੇ ਚਰਨਾਂ 'ਚ ਲਾਇਆ। ਸੋ ਇਸ ਤਰ੍ਹਾਂ ਕਰਨ ਦੇ ਨਾਲ ਪ੍ਰਕਿਰਤੀ ਮਹਿਤਾ ਅਹੰਕਾਰ ਆਦਿ ਜਗਤ ਦੇ ਜੋ ਮੂਲ ਕਾਰਨ ਨੇ, ਸਾਰਿਆਂ ਦਾ ਆਧਾਰ ਜੋ ਪਰਮਾਤਮਾ ਹੈ, ਉਸ ਪਰਮਾਤਮਾ ਨੂੰ ਧਿਆਨ ਵਿੱਚ ਲਿਆ ਕੇ ਅਡੋਲ ਇੱਕ ਬਿਰਤੀ ਰਸ ਇੱਕ ਰਸ ਬਿਰਤੀ ਹੈ ਖੜ੍ਹੇ ਨੇ, ਔਰ ਮਨ ਦੇ ਅੰਦਰ ਬੜੀ ਪਰਪੱਕਤਾ ਨਾਲ ਖੜ੍ਹੇ ਹੋ ਗਏ ਸਵਾਸ ਰੋਕ ਕੇ। ਜਦੋਂ ਸਵਾਸ ਰੋਕ ਕੇ ਇੱਕ ਟੱਕ ਸਮਾਧੀ ਲਾਈ, ਇੱਕ ਲਾਦੇ ਭਾਰ ਖੜ੍ਹੇ ਕੁਛ ਖਾ ਨਹੀਂ ਰਹੇ, ਇਹਨਾਂ ਦੀ ਤਪੱਸਿਆ ਨੂੰ ਦੇਖ ਕੇ ਭਗਤੀ ਨੂੰ ਦੇਖ ਕੇ ਡਗਮਗ ਡੋਲ ਗਈ ਸਭ ਧਰਨੀ, ਸਾਰੀ ਧਰਤੀ ਡਗਮਗ ਕਰਕੇ ਡੋਲਦੀ ਹੈ। ਇੱਥੋਂ ਤੱਕ ਪ੍ਰਸੰਗ ਆਪਾਂ ਸ਼੍ਰਵਣ ਕੀਤਾ ਹੈ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ ਸ਼੍ਰਵਣ ਕਰਦੇ ਹਾਂ, ਮਹਾਰਾਜ ਕਹਿੰਦੇ ਨੇ ਭਗਤ ਭਗਤਨ ਹੂੰ ਬਨ ਆਈ। ਸੋ ਭਗਤੀ ਕਰਨੀ ਭਗਤਾਂ ਨੂੰ ਹੀ ਬਣ ਆਉਂਦੀ ਹੈ। ਧਰੂਵ ਜੀ ਨੇ ਬਹੁਤ ਕਮਾਈ ਕੀਤੀ, ਭਗਤੀ ਕੀਤੀ ਹੈ, ਸ਼ਰਵਣ ਕਰਦੇ ਹਾਂ। ਚਾਰ ਤਰ੍ਹਾਂ ਦੇ ਭਗਤ ਹੁੰਦੇ ਨੇ, ਇੱਕ ਆਰਥ ਭਗਤ। ਆਰਥ ਭਗਤ ਹੁੰਦੇ ਨੇ ਦੁਖੀ ਹੋ ਕੇ ਭਗਤੀ ਕਰਨੀ, ਪ੍ਰਹਿਲਾਦ ਜੀ ਨੇ ਕੀਤੀ। ਇੱਕ ਭਗਤ ਹੁੰਦੇ ਨੇ ਅਰਥਾ ਅਰਥੀ, ਮਤਲਬ ਲਈ ਭਗਤੀ ਕਰਨੀ, ਰਾਜ ਦੇ ਵਾਸਤੇ ਭਗਤੀ ਕੀਤੀ ਧਰੂਵ ਜੀ ਨੇ। ਇੱਕ ਹੁੰਦੇ ਨੇ ਤੀਸਰੇ ਅਨੰਦ ਭਗਤ, ਜਿਵੇਂ ਭਗਤ ਨਾਮਦੇਵ ਜੀ। ਇਸੇ ਤਰ੍ਹਾਂ ਹੀ ਜਿਹੜੇ ਸਿਰਫ ਇੱਕ ਨੂੰ ਹੀ ਮੰਨਣ, ਬਸ। ਇੱਕ ਹੁੰਦੇ ਨੇ ਗਿਆਨੀ ਭਗਤ। ਗਿਆਨੀ ਭਗਤ ਵਿੱਚ ਬਾਬਾ ਬੁੱਢਾ ਜੀ ਸਾਹਿਬ। ਸੋ ਇਸੇ ਲਾਈਨ ਵਿੱਚ ਫਿਰ ਹੋਰ ਬਹੁਤ ਸਾਰੇ ਮਹਾਂਪੁਰਖ ਆ ਜਾਂਦੇ ਨੇ। ਮਹਾਰਾਜ ਨੇ ਬਾਵਨ ਅੱਖਰੀ ਵਿੱਚ ਇਹ ਬਚਨ ਲਿਖਿਆ, ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ। ਗਿਆਨੀ ਭਗਤ ਬਹੁਤ ਘੱਟ ਮਿਲਦੇ ਨੇ, ਜਿਨ੍ਹਾਂ ਨੇ ਗਿਆਨ ਵਾਸਤੇ ਹੀ ਭਗਤੀ ਕੀਤੀ। ਕੋਈ ਦੁਖੀ ਹੋ ਕੇ ਭਗਤੀ ਕਰਦਾ, ਕੋਈ ਅਰਥ ਲਈ ਭਗਤੀ ਕਰਦਾ, ਪਰ ਅਸਲ ਵਿੱਚ ਭਗਤੀ ਵੱਡੀ ਹੈ ਪਰਮਾਤਮਾ ਦੀ ਪ੍ਰਾਪਤੀ ਲਈ। ਗਿਆਨ, ਬ੍ਰਹਮ ਗਿਆਨ ਹੋ ਜਾਣਾ। ਆਓ ਸ਼ਰਵਣ ਕਰਦੇ ਹਾਂ ਰੱਬ ਦੇ ਪਿਆਰਿਆਂ ਦੇ ਬਚਨ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਭ ਕੇ ਸਵਾਸ ਰੁਕੇ ਤਿਹ ਕਾਲਾ।
ਉਸ ਵਕਤ ਸਾਰਿਆਂ ਦੇ ਜਿਹੜੇ ਸਵਾਸ ਸਨ ਉਹ ਰੁਕ ਗਏ।
ਹਰ ਪਰ ਭਰਿਓ ਵਿਸਾਲਾ, ਜਗ ਮੈਂ ਖਰ ਪਰ ਭਰਿਓ ਵਿਸਾਲਾ।
ਸੋ ਜਗ ਦੇ ਵਿੱਚ ਬਹੁਤ ਭਾਰੀ ਘਬਰਾਹਟ ਜਿਹੜੀ ਸੀ ਉਹ ਦੁਨੀਆਂ ਅੰਦਰ ਇਹਨਾਂ ਦੀ ਸਮਾਧੀ ਤੋਂ ਪੈਦਾ ਹੋ ਗਈ। 5 ਸਾਲ ਦਾ ਬੱਚਾ ਸਮਾਧੀ ਲਾ ਕੇ ਖੜਾ ਹੈ।
ਤੇਛਨ ਅਮਰ ਗਈ ਹਰ ਸਰਨਾ।
ਉਸ ਵਕਤ ਜਿਹੜੇ ਦੇਵਤੇ ਸਨ ਉਹ ਹਰੀ ਪਰਮੇਸ਼ਰ ਦੀ ਸ਼ਰਨ ਵਿੱਚ ਗਏ।
ਇੱਕ ਮਨ ਹਵੈ ਬਹੁ ਬਿਦ ਜਸ ਵਰਨਾ।
ਇੱਕ ਮਨ ਹੋ ਕੇ ਬਹੁਤ ਤਰੀਕਿਆਂ ਨਾਲ ਉਹਨਾਂ ਨੇ ਹਰੀ ਦਾ ਜਸ ਕੀਤਾ।
ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ।
ਦੇਵਤੇ ਕਹਿਣ ਲੱਗੇ, ਹੇ ਈਸ਼ਵਰ ਸਾਡੇ ਸਵਾਸ ਕਿਉਂ ਰੁਕ ਰਹੇ ਹਨ।
ਦੁੱਖ ਓ ਜਗਤ ਦੀਜੈ ਸੁਖ ਰਾਸਾ।
ਸਾਰਾ ਜਗ ਦੁਖੀ ਹੋ ਗਿਆ, ਆਪ ਕਿਰਪਾ ਕਰਕੇ ਜਗਤ ਨੂੰ ਸਵਾਸ ਬਖਸ਼ਿਸ਼ ਕਰੋ, ਕਿਉਂਕਿ ਜਦੋਂ ਕਸ਼ਟ ਹੁੰਦਾ ਭਗਤਾਂ ਤੇ ਉਦੋਂ ਧਰਤੀ ਤੇ ਅਜੀਬ ਘਟਨਾਵਾਂ ਹੋ ਜਾਂਦੀਆਂ ਨੇ।
ਸ੍ਰੀ ਭਗਵੰਤ ਕਹੀ ਤਬ ਬਾਣੀ।
ਸ਼੍ਰੋਮਣੀ ਪਰਮੇਸ਼ਰ ਜੀ ਨੇ ਇਹ ਬਚਨ ਕਹੇ ਹਨ।
ਮਤ ਭੈ ਕਰਹੋ ਹੋਏ ਦੁੱਖ ਹਾਨੀ।
ਡਰੋ ਨਾ ਭਾਈ, ਤੁਹਾਡੇ ਦੁੱਖ ਦੂਰ ਹੋਣਗੇ।
ਬਾਲ ਭਗਤ ਮਾਮੇ ਅਤ ਹੱਠ ਧਾਰੀ।
ਇਹ ਮੇਰਾ ਬਾਲਕ ਭਗਤ ਹੈ, ਬੜਾ ਹੱਠ ਧਾਰੀ ਹੈ, ਮੈਂ ਇਹਦੀ ਪਰਖ ਹਲੇ ਹੋਰ ਵੀ ਲਵਾਂਗਾ।
ਕੀਨ ਦੁਰਾ ਸਦ ਤਪ ਜਿਹੇ ਭਾਰੀ।
ਇਹਨੇ ਬਹੁਤ ਭਾਰੀ ਕਠਨ ਤਪ ਕੀਤਾ ਹੈ ਜਿਸ ਨੇ।
ਅਬ ਮੈਂ ਜਾਊ ਤਾਹੀ ਕੇ ਪਾਸਾ।
ਹੁਣ ਮੈਂ ਆਪਣੇ ਭਗਤ ਦੇ ਕੋਲ ਚੱਲ ਕੇ ਜਾਵਾਂਗਾ।
ਸਭ ਕੋ ਛੂਟੈ ਰੋਕਣ ਸਵਾਸਾ।
ਸਾਰਿਆਂ ਦੇ ਜਿਹੜੇ ਸਵਾਸ ਰੁਕ ਗਏ ਨੇ ਉਹ ਫੇਰ ਸਵਾਸ ਆਉਣ ਲੱਗ ਜਾਣਗੇ ਸਾਰਿਆਂ ਨੂੰ, ਕਿਉਂਕਿ ਇਹ ਇੱਕ ਕਿਰਿਆ ਹੈ। ਜਦੋਂ ਭਗਤ ਨੂੰ ਕਠਿਨਾਈ ਆਈ, ਉਹਨੇ ਭਗਤੀ ਕੀਤੀ, ਉਦੋਂ ਕਿਰਿਆ ਵਰਤ ਗਈ ਕਿ ਸਵਾਸ ਦੁਨੀਆਂ ਨੂੰ ਦੇਵਤਿਆਂ ਨੂੰ ਔਖੇ ਆਉਣ ਲੱਗ ਪਏ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਪਰਮਾਤਮਾ ਲਈ ਸਿਰਫ ਦੁਨੀਆਂ ਦੇ ਅੰਦਰ ਭਗਤ ਸੰਤ ਮਹਾਤਮਾ ਗੁਰਮੁਖ ਇਹਨਾਂ ਨੂੰ ਹੀ ਪਰਮਾਤਮਾ ਪਿਆਰ ਕਰਦੇ ਨੇ। ਜਿਹੜੀ ਦੁਨੀਆ ਹੈ, ਜੇ ਦੁਨੀਆ ਉਹਨਾਂ ਨੂੰ ਹੀ ਤੰਗ ਕਰਨ ਲੱਗ ਜਾਵੇ ਤਾਂ ਉਹਨਾਂ ਦੇ ਜਿਹੜੇ ਸਵਾਸ ਨੇ ਪਰਮਾਤਮਾ ਫਿਰ ਖਿੱਚਣੇ ਸ਼ੁਰੂ ਕਰਦੇ ਨੇ, ਫਿਰ ਭਗਤਾਂ ਨੂੰ ਦੁੱਖ ਹੋਇਆ ਤਾਂ ਦੁਨੀਆ ਵੀ ਦੁਖੀ ਹੋ ਜਾਂਦੀ ਹੈ।
ਸੁਣ ਇਮ ਬਾਣੀ ਅਮਰ ਪਧਾਰੇ,
ਇਸ ਤਰ੍ਹਾਂ ਦੇ ਬਚਨ ਸੁਣ ਕੇ ਜਿਹੜੇ ਅਮਰ ਹੁੰਦੇ ਦੇਵਤੇ, ਅਮਰ ਪੁਰਸ਼ ਹੁੰਦੇ ਨੇ, ਉਹ ਚਲੇ ਗਏ ਨੇ।
ਜਹ ਤਹ ਤਿਨਕੇ ਹੋਤੇ ਵਸਾਰੇ,
ਸੋ ਜਿੱਥੇ ਕਿੱਥੇ ਉਹਨਾਂ ਦੇਵਤਿਆਂ ਦੇ ਥਾਂ ਟਿਕਾਣੇ ਸਨ ਉੱਥੇ ਚਲੇ ਗਏ ਨੇ।
ਸ੍ਰੀ ਭਗਵੰਤ ਚੜੇ ਉਰਗਾਰੀ,
ਉਸ ਵਕਤ ਸ੍ਰੀ ਭਗਵੰਤ ਜੀ ਉਰਗ ਅਰੀ ਸੱਪ ਦੇ ਵੈਰੀ ਗਰੁੜ ਦੀ ਸਵਾਰੀ ਤੇ ਚੜੇ ਨੇ। ਜਦੋਂ ਭਗਤ ਨਾਮਦੇਵ ਜੀ ਦੀ ਗੱਲ ਆਈ, ਸਾਤ ਘੜੀ ਜਦ ਬੀਤੀ ਸੁਣੀ, ਅੱਜ ਹੁਣ ਆਇਓ ਤਰੇ ਭਾਵਣ ਧਣੀ, ਪਾਖੰਤਣ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਸੋ ਇਸ ਤਰ੍ਹਾਂ ਵਿਸ਼ਨੂੰ ਜੀ ਦੀ ਸਵਾਰੀ ਹੈ ਗਰੁੜ, ਉਹ ਸਵਾਰੀ ਕਰਦੇ ਹੋਏ ਪਰਮੇਸ਼ਰ ਦੇ ਹੁਕਮ ਅਨੁਸਾਰ ਉੱਥੇ ਆ ਗਏ ਹਨ।
ਆਏ ਜਹਾਂ ਕਰਹਿ ਤਪ ਭਾਰੀ,
ਆ ਕਰਕੇ ਉੱਥੇ ਖੜੇ ਹੋ ਗਏ ਜਿੱਥੇ ਭਾਰੀ ਤਪ ਹੋ ਰਿਹਾ।
ਮਨ ਇੰਦਰੀ ਕਰ ਅਚਲ ਸਮਾਧੀ,
ਮਨ ਨੂੰ ਰੋਕ ਕੇ ਇੰਦਰੀਆਂ ਨੂੰ ਰੋਕ ਕੇ ਧਰੂ ਜੀ ਅਚਲ ਸਮਾਧੀ ਵਿੱਚ ਲੀਨ ਹਨ।
ਕੇਲਵ ਕੇਸਵ ਚਰਨ ਅਰਾਧੀ,
ਕੇਵਲ ਜੋ ਕੇਸ਼ਵ ਹੁੰਦਾ ਕੇਸਾ ਧਾਰੀ ਪਰਮਾਤਮਾ, ਜੋ ਉਹਨਾਂ ਨੇ ਆਪਣਾ ਭੇਜਿਆ ਵਿਸ਼ਨੂੰ ਜੀ ਨੂੰ ਹੁਕਮ ਕਰਕੇ ਕੇਸ਼ਵ ਨਾਮ ਕੇਸ ਰੱਖਣ ਕਰਕੇ, ਕ੍ਰਿਸ਼ਨ ਜੀ ਦਾ ਨਾਮ ਵੀ ਕੇਸ਼ਵ ਹੈ, ਇਸ ਤਰ੍ਹਾਂ ਨਾਮ ਪੈਂਦਾ ਹੈ।
ਹਿਰਦੇ ਸਰੂਪ ਵਸਾਏ ਅਨੁਪਾ,
ਉਪਮਾ ਤੋਂ ਰਹਿਤ ਜਿਹੜਾ ਸਰੂਪ ਨਾਰਦ ਜੀ ਨੇ ਦੱਸਿਆ ਸੀ ਉਹਨੂੰ ਵਸਾ ਕੇ ਓਮ ਨਮੋ ਭਗਵਤੇ ਵਾਸੁਦੇਵਾਏ ਦਾ ਅਭਿਆਸ ਕਰਦੇ ਹੋਏ ਪਰਮਾਤਮਾ ਦੀ ਆਰਾਧਨਾ ਕਰਦੇ ਨੇ ਉਸ ਯੁੱਗ ਦੇ ਵਿੱਚ, ਜਿੱਥੋਂ ਆਪਾਂ ਵਾਹਵਾ ਅੱਖਰ ਲੈਂਦੇ ਹਾਂ ਭਾਈ ਗੁਰਦਾਸ ਜੀ ਦੇ ਮੁਤਾਬਕ ਓਮ ਨਮੋ ਭਗਵਤੋ ਵਾਸੁਦੇਵਾਏ, ਉਹ ਵਾਹਵਾ ਅੱਖਰ ਉੱਥੋਂ ਲੈ ਕੇ ਹਾ ਹਾ ਹਰੀ ਦਾ ਗਾ ਗੋਬਿੰਦ ਰਾ ਰਾਮ ਤੋਂ ਲੈ ਕੇ, ਜਦੋਂ ਕਾਸ਼ੀ ਵਿੱਚ ਪੰਡਤਾਂ ਨਾਲ ਚਰਚਾ ਹੋਈ ਸੀ ਉਦੋਂ ਭਾਈ ਸਾਹਿਬ ਨੇ ਕਿਹਾ ਸੀ ਅੱਖਰ ਸਾਰੇ ਉਹੀ ਨੇ, ਦੇਣ ਵਾਲੇ ਦਾ ਫਰਕ, ਦੇਣ ਵਾਲਾ ਆਪ ਆਇਆ ਨਿਰੰਕਾਰ, ਉਹਨਾਂ ਨੇ ਵਾਹਿਗੁਰੂ ਕਹਾਇਆ। ਬਈ ਤੁਹਾਨੂੰ ਜੇ ਚਾਰ ਯੁੱਗਾਂ ਦਾ ਜਾਪ ਇਕੱਠਾ ਮਿਲਦਾ, ਚਾਰ ਯੁੱਗਾਂ ਦਾ ਗੁਰਮੰਤਰ ਇਕੱਠਾ, ਇਹ ਸਾਰੇ ਜੀਵਾਂ ਦਾ ਭਲਾ, ਕਿਉਂਕਿ ਵਾਸੁਦੇਵ ਕੇਵਲ ਮੰਤਰ ਜਿਹੜਾ ਹੈ ਉਹ ਸਤਿਯੁਗ ਦਾ ਹੀ ਹੈ। ਜਦੋਂ ਫਿਰ ਤ੍ਰੇਤਾ ਆ ਗਿਆ, ਵਾਸੁਦੇਵ ਮੰਤਰ ਹਟ ਜਾਣਾ, ਫਿਰ ਹਰੀ ਹੋ ਜਾਣਾ, ਉਦੋਂ ਫਿਰ ਜਾ ਕੇ ਤੀਸਰੇ ਯੁੱਗ ਵਿੱਚ ਫਿਰ ਇਹਨੂੰ ਬਦਲਣਾ ਪੈਣਾ, ਦੁਆਪਰ ਵਿੱਚ ਇਹ ਬਦਲ ਕੇ ਗੋਬਿੰਦ ਹੋ ਜਾਣਾ, ਕਲਯੁੱਗ ਵਿੱਚ ਇਹ ਰਾਮ ਹੋ ਜਾਣਾ, ਇਹ ਕਲਯੁੱਗ ਤੋਂ ਬਾਅਦ ਫਿਰ ਸਤਯੁੱਗ ਨੇ ਆਉਣਾ, ਇਹ ਫਿਰ ਬਦਲਦੇ ਹੀ ਰਹਾਂਗੇ ਹਰ ਵਾਰੀ, ਬਦਲਣ ਦੀ ਲੋੜ ਨਹੀਂ ਹੈ। ਸਾਰਿਆਂ ਨੂੰ ਇੱਕ ਥਾਂ ਇਕੱਠੇ ਕਰਕੇ ਵਾਹਿਗੁਰੂ ਗੁਰਮੰਤਰ ਹੈ, ਸਿੱਧੀ ਸ੍ਰਿਸ਼ਟੀ ਨੂੰ ਸਾਰੀ ਨੂੰ ਦਿੱਤਾ। ਜਿਹੜਾ ਵਾਹਿਗੁਰੂ ਦਾ ਅਭਿਆਸ ਕਰੇਗਾ ਉਹਨੂੰ ਚਾਰਾਂ ਯੁੱਗਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ, ਕੋਈ ਵੀ ਕਰੇ ਵਾਹਿਗੁਰੂ। ਦੇਵਤੇ ਵੀ ਇਹਦਾ ਜਾਪ ਕਰਦੇ ਨੇ ਜਦੋਂ ਦਾ ਇਹ ਮੰਤਰ ਮਿਲਿਆ, ਇਹਦੇ ਵਿੱਚ ਅਥਾਹ ਸ਼ਕਤੀ ਭਰਪੂਰ ਹੈ। ਜੇ ਕੋਈ ਪ੍ਰੈਕਟੀਕਲ ਕਰਕੇ ਦੇਖਣਾ ਚਾਹੇ, ਕਿਸੇ ਵੀ ਮਤ ਦਾ ਬੰਦਾ ਜੇ ਇਹਦਾ ਅਭਿਆਸ ਕਰੇ, ਇਹਦੇ ਨਾਲ ਬਹੁਤ ਛੇਤੀ ਜੋ ਪ੍ਰਾਪਤੀ, ਕਿਉਂਕਿ ਕਲਯੁੱਗ ਵਿੱਚ ਇਹ ਦਿੱਤਾ, ਪਹਿਲਿਆਂ ਯੁੱਗਾਂ ਵਿੱਚ ਰਿਸ਼ੀਆਂ ਦੀ ਇੱਕ ਇੱਕ ਲੱਖ ਵਾਰਾ ਸਮਾਧੀ ਲੱਗਦੀ ਸੀ ਤਾਂ ਕਿਤੇ ਜਾ ਕੇ ਮਾੜਾ ਜਿਹਾ ਚਾਨਣ ਹੁੰਦਾ ਸੀ। ਕਲਯੁੱਗ ਦੇ ਵਿੱਚ ਜਿਹੜਾ ਇਹ ਨਾਮ ਦਿੱਤਾ ਗੁਰੂ ਨਾਨਕ ਸਾਹਿਬ ਨੇ, ਨਿਰੰਕਾਰ ਜੀ ਨੇ ਆਪਣਾ ਗੁਰਮੰਤਰ ਬਖਸ਼ਿਆ, ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੀ ਦਾਤ ਬਹੁਤ ਹੀ ਜ਼ਿਆਦਾ ਵੱਡੀ ਹੈ, ਕਿਉਂਕਿ ਸਤਿਗੁਰੂ ਸਰਬੱਤ ਦਾ ਭਲਾ ਮੰਨਦੇ ਨੇ, ਮਨੁੱਖਤਾ ਦਾ ਭਲਾ, ਹਰੇਕ ਦਾ ਭਲਾ, ਹਰ ਜੀਵ ਦਾ ਭਲਾ। ਕੋਈ ਵੀ ਜਪੇ ਹਰ ਇੱਕ ਨੂੰ ਵਾਹਿਗੁਰੂ ਮੰਤਰ ਨੇ ਤਾਰਨਾ, ਪਹਿਲਾਂ ਰੁਕਾਵਟ ਹੁੰਦੀ ਸੀ, ਤੂੰ ਨਹੀਂ ਜਪ ਸਕਦਾ, ਤੂੰ ਨਹੀਂ ਜਪ ਸਕਦਾ, ਤੈਨੂੰ ਨਹੀਂ ਅਧਿਕਾਰ ਹੈ। ਵਾਹਿਗੁਰੂ ਮੰਤਰ ਦਾ ਅਧਿਕਾਰ ਕੁੱਲ ਦੁਨੀਆਂ ਨੂੰ ਹੈ, ਭਾਵੇਂ ਤੋਤਾ ਵੀ ਵਾਹਿਗੁਰੂ ਕਹੇ, ਭਾਵੇਂ ਪੰਛੀ ਵੀ ਵਾਹਿਗੁਰੂ ਕਹੇ, ਹਰ ਕੋਈ ਤਰੂਗਾ। ਐਸਾ ਮੰਤਰ ਦਿੱਤਾ ਕਿ ਪੱਥਰਾਂ ਵਿੱਚੋਂ ਵੀ ਇਹਦੀ ਆਵਾਜ਼ ਆਉਂਦੀ ਹੈ, ਧਰਤੀ ਵਿੱਚੋਂ ਵੀ ਵਾਹਿਗੁਰੂ ਮੰਤਰ ਦੀ ਬਾਬਾ ਸੁੰਦਰ ਸਿੰਘ ਜੀ ਖਾਲਸਾ ਜਦੋਂ ਅੱਠ ਸਿੰਘਾਂ ਨੂੰ ਮੂਲ ਮੰਤਰ ਗੁਰਮੰਤਰ ਸੁਣਾਇਆ ਸੀ ਉਦੋਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦੇ ਵਿੱਚ ਸਨ। ਸਾਰਿਆਂ ਨੂੰ ਕਿਹਾ ਸੀ ਕੰਧਾਂ ਨਾਲ ਲਾਓ ਕੰਨ, ਧਰਤੀ ਨਾਲ ਕੰਨ ਲਾਓ, ਦਰਵਾਜ਼ਿਆਂ ਨਾਲ ਲਾਓ, ਦਰੱਖਤਾਂ ਨਾਲ ਬਾਹਰ ਜਾ ਕੇ ਲਾਓ, ਕੋਈ ਵੀ ਆਵਾਜ਼ ਸੁਣੋ, ਆਕਾਸ਼ ਵਿੱਚੋਂ ਸੁਣੋ। ਹਰ ਥਾਂ ਤੋਂ ਆਵਾਜ਼ ਆਉਂਦੀ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਉਂਕਿ ਵਿਣ ਨਾ ਆਵੇ ਨਾ ਹੀ ਕੋ ਥਾਂ। ਜਿਹੜੇ ਯੁੱਗ ਦਾ ਮੰਤਰ ਹੁੰਦਾ ਉਸੇ ਦਾ ਪਸਾਰ ਹੁੰਦਾ। ਇਹ ਆਪਾਂ ਨੇ ਇੱਕ ਸਿਰੇ ਦੀ ਚੀਜ਼ ਦੱਸ ਦਿੱਤੀ ਹੈ ਵੀ ਹਰ ਕੋਈ ਦਾ ਅਭਿਆਸ ਕਰਕੇ ਜਿਹਦਾ ਵੀ ਭਲਾ ਹੋਣਾ ਹੋਵੇ ਉਹਦਾ ਹੀ ਭਲਾ ਹੋ ਸਕਦਾ ਹੈ।
ਨਹੀਂ ਵਹਿਰ ਕੋ ਪਿਖੈ ਸਰੂਪਾ।
ਹੁਣ ਇਹ ਕੀ ਕੀਤਾ, ਧਰੂ ਜੀ ਧੰਨ ਹਨ ਜਿਨ੍ਹਾਂ ਨੇ ਬਾਹਰਲੇ ਸਰੀਰ ਨੂੰ ਛੱਡ ਦਿੱਤਾ, ਅੰਦਰ ਜਿਹੜਾ ਆਤਮਾ ਸਰੂਪ ਹੈ ਉਹਦੇ ਤੱਕ ਚਲੇ ਗਏ। ਇਹਨਾਂ ਨੇ ਕਮਾਈ ਸ਼ੁਰੂ ਕੀਤੀ ਸੀ ਹੋਰ ਢੰਗ ਨਾਲ, ਕੀਤੀ ਤਾਂ ਸੀ ਇਸ ਢੰਗ ਨਾਲ, ਚਲੇ ਗਏ ਅੰਦਰ ਆਤਮਾ ਤੱਕ। ਇਹ ਕਮਾਈ ਜ਼ਿਆਦਾ ਵੱਡੀ ਹੁੰਦੀ ਹੈ। ਇੱਕ ਆਪਾਂ ਅਭਿਆਸ ਕਰਦੇ ਹਾਂ ਕਿਸੇ ਹੋਰ ਚੀਜ਼ ਵਾਸਤੇ, ਪ੍ਰਾਪਤੀ ਆਪਾਂ ਨੂੰ ਉਸ ਤੋਂ ਵੀ ਵੱਡੀ ਹੋ ਜਾਵੇ। ਸੋ ਜਿਵੇਂ ਕਈ ਵਾਰੀ ਕਈ ਬੰਦੇ ਕੀ ਕਰਦੇ ਨੇ, ਹੁਣ ਦੇ ਸਮੇਂ ਦੀ ਗੱਲ ਕਰਦੇ ਹਾਂ, ਬਈ ਉਹਨਾਂ ਨੂੰ ਘਰ ਦੇ ਕੰਮਾਂ ਲਈ, ਕਿਸੇ ਦੁੱਖ ਤਕਲੀਫ ਲਈ ਦੁਖੀ ਹੋ ਕੇ ਬੰਦਾ ਸਾਰੇ ਪਾਸਿਓਂ ਨਿਰਾਸ਼ ਹੋ ਕੇ ਪਾਠ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਬੰਦਾ ਪਾਠ ਕਰਦਾ, ਮੇਰਾ ਦੁੱਖ ਹਟ ਜੇ, ਮੈਨੂੰ ਮਾਇਆ ਮਿਲ ਜੇ, ਮੇਰਾ ਕੰਮ ਬਣ ਜੇ, ਉਹ ਕਈ ਵਾਰ ਕੀ ਹੁੰਦਾ, ਉਹ ਦੁੱਖਾਂ ਵਾਲੀ ਤਾਂ ਗੱਲ ਪਾਸੇ ਹੀ ਰਹਿ ਗਈ, ਉਹ ਬਾਣੀ ਪੜ੍ਹਨ ਨਾਲ ਇੰਨਾ ਮਨ ਇਕਾਗਰ ਹੋਇਆ, ਦੁਖੀ ਹੋਣ ਕਰਕੇ ਮਨ ਇੰਨਾ ਇਕਾਗਰ ਹੋਇਆ, ਉਹ ਇਕਾਗਰਤਾ 'ਚ ਪਰਮਾਤਮਾ ਦਾ ਹੀ ਪ੍ਰਕਾਸ਼ ਹੋ ਗਿਆ, ਉਹਨੂੰ ਦਰਸ਼ਨ ਹੋ ਗਏ। ਇਸ ਤਰ੍ਹਾਂ ਨਹੀਂ ਪਤਾ ਲੱਗਦਾ, ਕਈ ਵਾਰੀ ਕਿਰਪਾ ਹੋ ਜਾਂਦੀ ਹੈ। ਇੱਥੇ ਜਿਹੜੀ ਤਪੱਸਿਆ ਸ਼ੁਰੂ ਕੀਤੀ ਸੀ ਉਹਨਾਂ ਨੇ, ਉਹ ਤਪੱਸਿਆ ਬਦਲ ਕੇ ਹੁਣ ਆਤਮਕ ਜੋਤ ਵੱਲ ਚਲੀ ਗਈ, ਆਤਮਕ ਸਰੂਪ ਤੱਕ ਗਿਆਨ ਹੋ ਗਿਆ। ਇਉਂ ਆਪਣੀ ਆਤਮਾ ਦੇ ਵਿੱਚ ਧਿਆਨ ਲਾ ਕੇ ਸੰਪੂਰਨ ਭਗਤੀ ਵੱਲ ਚਲੇ ਗਏ ਹਨ।
ਜਬ ਸ੍ਰੀ ਹਰਿ ਕੀਆ ਅੰਤਰ ਧਿਆਨੇ,
ਜਦੋਂ ਹਰੀ ਜੀ ਨੇ ਅੰਤਰ ਧਿਆਨ ਕੀਤਾ,
ਤਬ ਪੰਕਜ ਸੇ ਨੈਣ ਖੁਲਾਨੇ,
ਉਦੋਂ ਫਿਰ ਪੰਕਜ ਨੈਣ ਖੋਲੇ। ਇਹ ਭਗਤਾਂ ਦੀ ਸਮਾਧੀ ਇੰਨੀ ਜ਼ਿਆਦਾ ਜ਼ਬਰਦਸਤ ਕਈ ਵਾਰ ਲੱਗ ਜਾਂਦੀ ਹੈ, ਫਿਰ ਅੰਦਰ ਜਾਂਦੇ ਨੇ ਜਿੱਥੇ ਉਹ ਧਿਆਨ ਧਰ ਕੇ ਬੈਠਾ ਜਿਸ ਸਰੂਪ ਦਾ, ਫਿਰ ਉਸ ਸਰੂਪ ਦਾ ਧਿਆਨ ਅੰਦਰੋਂ ਜਦੋਂ ਦੇਖਦੇ ਹੁੰਦੇ ਨੇ, ਅੰਦਰ ਪਹੁੰਚ ਕੇ ਫਿਰ ਉੱਥੇ ਆਵਾਜ਼ ਦਿੰਦੇ ਨੇ, ਭਗਤ ਅੱਖਾਂ ਖੋਲ, ਅਸੀਂ ਆਏ ਹਾਂ। ਦਸਵੇਂ ਪਾਤਸ਼ਾਹ ਮਹਾਰਾਜ ਨੂੰ ਦੁੱਧ ਲੈ ਕੇ ਸਿਰ ਦੇ ਉੱਤੇ ਰੱਖਿਆ ਹੋਇਆ, ਸੋ ਪਿੱਤਲ ਦੀ ਬੜੀ ਸੋਹਣੀ ਗਾਗਰ, ਗੁਰਸਿੱਖ ਬੀਬੀ ਜਾ ਰਹੀ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਧਿਆਨ ਧਰਦੀ ਹੋਈ ਵੀ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਦੁੱਧ ਪਿਆਉਣਾ ਮਹਾਰਾਜ ਨੂੰ, ਬੜੀ ਸ਼ਰਧਾ ਭਾਵਨਾ ਨਾਲ ਜੰਗਲ ਵਿੱਚ ਤੁਰੀ ਗਈ ਤੁਰੀ ਗਈ। ਤੋ ਥੱਕ ਗਈ ਰਸਤੇ, ਜਦੋਂ ਬੈਠੀ ਰੱਖ ਕੇ, ਮੈਂ ਇਸ ਤਰ੍ਹਾਂ ਜਾਵਾਂਗੀ, ਐਂ ਦੁੱਧ ਪਿਆਵਾਂਗੀ, ਉੱਥੇ ਹੀ ਸਮਾਧੀ ਲੱਗ ਗਈ ਉਹਦੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ, ਅਸੀਂ ਆਏ, ਕੋਈ ਨਾ ਆਇਓ ਸਾਡੇ ਨਾਲ, ਪੰਜ ਸਿੰਘ ਸਿਰਫ ਨਾਲ ਆ ਜਾਓ। ਸਤਿਗੁਰੂ ਨੇ ਦੂਰ ਘੋੜੇ ਖੜ੍ਹੇ ਕਰ ਦਿੱਤੇ। ਸਤਿਗੁਰੂ ਜੀ ਹੌਲੀ 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 ਆ ਕੇ ਸਾਹਮਣੇ ਖੜ੍ਹੇ ਹੋ ਗਏ। ਮਹਾਰਾਜ ਨੇ ਦੇਖਿਆ ਤੇ ਅੰਤਰਲੀਨ ਹੋ ਗਈ ਹੈ ਸਾਡੇ 'ਚ, ਅੰਦਰੋਂ ਸਮਾਧੀ 'ਚ ਲੀਨ ਹੋ ਗਈ। ਸਤਿਗੁਰੂ ਮਹਾਰਾਜ ਜਿਸ ਸਰੂਪ ਦਾ ਉਹ ਧਿਆਨ ਧਰ ਕੇ ਅੰਦਰ ਬੈਠੀ ਸੀ, ਉਸ ਸਰੂਪ ਵਿੱਚੋਂ ਫਿਰ ਬੋਲੇ ਜਾ ਕੇ, ਬੇਟਾ ਅੱਖਾਂ ਖੋਲੋ, ਅਸੀਂ ਆ ਗਏ, ਦੁੱਧ ਪਿਆਓ ਸਾਨੂੰ। ਜਿਉਂ ਹੀ ਐਸਾ ਕਿਹਾ, ਪੜਕ ਅੱਖਾਂ ਖੁੱਲ ਗਈਆਂ, ਦੇਖਿਆ ਸਾਹਮਣੇ ਸਾਕਸ਼ਾਤ ਮਹਾਰਾਜ ਖੜ੍ਹੇ ਨੇ। ਯਕੀਨ ਨਹੀਂ ਆਉਂਦਾ, ਅੱਖਾਂ ਦੇ ਅੱਗੇ ਹੱਥ ਫੇਰਦੀ ਹੈ, ਕਦੇ ਕੁਛ ਕਰਦੀ, ਉੱਠ ਕੇ ਜਦੋਂ ਚਰਨੀ ਹੱਥ ਲਾਉਂਦੀ, ਮਹਾਰਾਜ ਤੁਸੀਂ ਸੱਚਮੁੱਚ ਆਏ? ਕਹਿੰਦੇ ਹਾਂ ਭਾਈ, ਸੱਚਮੁੱਚ ਹੀ ਆਏ ਹਾਂ, ਤੂੰ ਯਾਦ ਕੀਤਾ, ਸ਼ਰਧਾ ਨਾਲ ਦੁੱਧ ਲੈ ਕੇ ਆਈ ਹੈ। ਸਤਿਗੁਰੂ ਵੀ ਉੱਥੇ ਹੀ ਚੌਂਕੜੀ ਲਾ ਕੇ ਬੈਠ ਗਏ, ਲਓ ਪੁੱਤ ਦੁੱਧ ਛਕਾਓ ਹੁਣ। ਉਸੇ ਵਕਤ ਫਿਰ ਗਲਾਸ ਦੁੱਧ ਦਾ ਛਕਿਆ, ਸਿੰਘਾਂ ਨੂੰ ਆਵਾਜ਼ ਦੇਤੀ, ਪੰਜ ਸਿੰਘ ਵੀ ਆ ਕੇ, ਤੁਸੀਂ ਵੀ ਛਕੋ ਬੈਠ ਕੇ। ਇਹ ਇੱਕ ਅਜੀਬ ਗੱਲ ਜਿਹੜੀ ਹੁੰਦੀ ਹੈ ਭਗਤੀ ਦੇ ਮਾਰਗ ਵਿੱਚ ਅੱਗੇ ਜਾ ਕੇ ਆਉਂਦੀ ਕਾਫੀ, ਕਿ ਹਿਰਦੇ ਅੰਦਰ ਜਦੋਂ ਧਿਆਨ ਧਰਦੇ ਹਾਂ ਉਦੋਂ ਜੇ ਸਤਿਗੁਰੂ ਸਾਹਮਣੇ ਵੀ ਆ ਜਾਣ ਫਿਰ ਇਸ ਤਰੀਕੇ ਨਾਲ ਭਗਤ ਨੂੰ ਬੁਲਾਉਂਦੇ ਨੇ। ਇੱਥੇ ਵਿਸ਼ਨੂੰ ਜੀ ਨੇ ਆ ਕੇ ਪ੍ਰਹਿਲਾਦ ਜੀ ਨੂੰ ਆਪਾਂ ਕਹਿ ਲਈਏ ਵੀ ਡਿਸਟਰਬ ਨਹੀਂ ਕੀਤਾ, ਇਹ ਨਹੀਂ ਕਿਹਾ ਕਿ ਮੈਂ ਆ ਗਿਆ ਬਾਹਰੋਂ ਰੌਲਾ ਨਹੀਂ ਪਾਇਆ। ਉਹਦੇ ਅੰਦਰਲੀ ਸੁਰਤੀ ਵਿੱਚ ਜਿਹੜਾ ਸਰੂਪ ਵਸਿਆ ਹੋਇਆ ਸੀ ਉਸ ਸਰੂਪ ਵਿੱਚ ਜਾ ਕੇ ਆਵਾਜ਼ ਦਿੱਤੀ ਹੈ।
ਸੋ ਸਰੂਪ ਟਿਗ ਬਾਹਰ ਦੇਖਾ,
ਜਦੋਂ ਕਿਹਾ ਕਿ ਬੇਟਾ ਅੱਖਾਂ ਖੋਲੋ ਅਸੀਂ ਆ ਗਏ ਹਾਂ, ਉਸ ਵਕਤ ਧਰੂਵ ਜੀ ਨੇ ਜਦੋਂ ਅੱਖਾਂ ਖੋਲੀਆਂ ਸਾਹਮਣੇ ਉਹੀ ਸਰੂਪ ਖੜਾ ਹੈ ਜਿਹਦਾ ਧਿਆਨ ਲਾਇਆ ਹੋਇਆ।
ਪਰਿਓ ਦੰਡਵਤ ਪ੍ਰੇਮ ਵਸੇਖਾ,
ਬਹੁਤ ਪ੍ਰੇਮ ਦੇ ਨਾਲ ਡੰਡੌਤ ਵੰਦਨਾ ਕੀਤੀ ਲੰਮਾ ਪੈ ਕਰਕੇ।
ਪੁਨ ਲੋਚਨ ਭਰ ਰੂਪ ਨਿਹਾਰਾ,
ਫਿਰ ਅੱਖਾਂ ਭਰ ਕੇ ਉਸ ਵਕਤ ਵਿਸ਼ਨੂੰ ਜੀ ਦੇ ਪਿਆਰ ਨਾਲ ਦਰਸ਼ਨ ਕੀਤੇ ਨੇ।
ਚਹਿਤ ਅਲਿੰਗਨ ਸ੍ਰੀ ਕਰਤਾਰਾ,
ਕਹਿੰਦੇ ਹਨ ਉਸ ਵਕਤ ਫਿਰ ਐਸਾ ਹੋਇਆ ਕਿ ਪਰਸਣਾ ਚਾਹੁੰਦੇ ਹਨ ਕਰਤਾਰ ਪਰਮੇਸ਼ਰ ਦੇ ਉਸ ਸਰੂਪ ਭੇਜੇ ਹੋਏ ਨੂੰ।
ਉਸਤਤ ਕਰਨਾ ਸਕਤ ਮਤ ਥੋੜੀ,
ਕਹਿੰਦੇ ਮੈਂ ਉਸਤਤੀ ਨਹੀਂ ਕਰ ਸਕਦਾ, ਮੇਰੀ ਮਤ ਬੜੀ ਥੋੜੀ ਹੈ।
ਇੱਛਾ ਅਧਕਾ ਰਹਿਓ ਕਰ ਜੋਰੀ,
ਬਹੁਤ ਜ਼ਿਆਦਾ ਇੱਛਾ ਹੈ ਫਿਰ ਇਸ ਤਰ੍ਹਾਂ ਹੱਥ ਜੋੜ ਕੇ ਖੜੇ ਹਨ।
ਸ੍ਰੀ ਹਰ ਜਾਨ ਗਾਏ ਉਰਤਾਹਾ,
ਹਰੀ ਜੀ ਉਹਦੇ ਹਿਰਦੇ ਦੀ ਗੱਲ ਜਾਣ ਗਏ ਵੀ ਇਹ ਉਸਤਤੀ ਕਰਨੀ ਚਾਹੁੰਦਾ ਪਰ ਕਰ ਨਹੀਂ ਸਕਦਾ ਕਿਉਂਕਿ ਹਲੇ ਬੱਚਾ ਹੈ, ਛੋਟਾ ਹੈ।
ਨਿਜ ਕਰ ਸੰਖ ਤਬ ਹੈ ਮੁਖ ਸਵਾਹਾ,
ਉਸ ਵਕਤ ਕੀ ਕੀਤਾ ਉਹ ਜਿਹੜਾ ਸੀ ਨਾ, ਨਿਜ ਕਰ ਸੰਖ ਤਬ ਹੈ ਮੁਖ ਸਵਾਹਾ, ਫਿਰ ਜਿਹੜੇ ਆਪਣੇ ਉਹਨਾਂ ਨੇ ਸੰਖ ਪਕੜਿਆ ਹੋਇਆ ਸੀ ਆਪਣੇ ਕਰ ਕਮਲਾਂ ਵਿੱਚ ਉਹ ਧਰੂਵ ਜੀ ਦੇ ਮਸਤਕ ਤੇ ਛੁਆ ਦਿੱਤਾ।
ਤਤਸ਼ਨ ਉਜਲ ਮਤ ਹਵੈ ਆਈ,
ਉਸੇ ਵਕਤ ਹੀ ਉਹਦੇ ਜਿਹੜੇ ਕਪਾਟ ਸੀ ਖੋਲ ਦਿੱਤੇ, ਉਜਲ ਮਤ ਹੋ ਆਈ ਹੈ।
ਈਸ਼ਵਰ ਜੀਵ ਗਿਆਨ ਸਭ ਪਾਈ,
ਜੀਵ ਅਤੇ ਈਸ਼ਵਰ ਦਾ ਗਿਆਨ ਕੀ ਹੁੰਦਾ ਇਹ ਪ੍ਰਾਪਤ ਹੋ ਗਿਆ ਹੈ।
ਵਰਣਨ ਕਰਨ ਲਗਾ ਗੁਣ ਰੂਰੇ,
ਰੂਰੇ ਤੋਂ ਭਾਵ ਬੜੇ ਸੁੰਦਰ ਗੁਣ ਵਰਣਨ ਕਰਨ ਲੱਗਿਆ, ਹੁਣ ਮਤ ਖੁੱਲ ਗਈ ਪ੍ਰਕਾਸ਼ ਹੋ ਗਿਆ ਅੰਦਰ ਤਾਂ ਹੁਣ ਸੋਝੀ ਹੋ ਗਈ।
ਭਗਤ ਭਾਵ ਉਰ ਰਹਿਓ ਸਪੂਰੇ,
ਭਾਉ ਭਗਤੀ ਜਿਹੜੀ ਸੀ ਉਹ ਹਿਰਦੇ ਦੇ ਵਿੱਚ ਬਿਲਕੁਲ ਸੰਪੂਰਨ ਹੋਈ ਪਈ ਹੈ।
ਬੰਦੋ ਪਦ ਅਰਬਿੰਦ ਬਹੋਰੀ,
ਫੇਰ ਕਹਿੰਦੇ ਬਾਰ ਬਾਰ ਨਮਸਕਾਰ ਕਰਦਾ ਮੱਥਾ ਟੇਕਦਾ ਹੈ।
ਜਿਨ ਕਰਨਾ ਅਸ ਮਤ ਭੀ ਮੋਰੀ,
ਹੁਣ ਮੱਥਾ ਪਹਿਲਾਂ ਤਾਂ ਟੇਕਿਆ ਸੀ ਦਰਸ਼ਨ ਦਿੱਤੇ ਨੇ, ਹੁਣ ਤਾਂ ਟੇਕਿਆ ਵੀ ਬ੍ਰਹਮ ਗਿਆਨ ਹੀ ਦੇ ਦਿੱਤਾ। ਕਹਿੰਦੇ ਮੈਂ ਤਾਂ ਮੱਥਾ ਟੇਕਦਾ ਕਿ ਆਪ ਨੇ ਮੇਰੇ ਅੰਦਰ ਪ੍ਰਕਾਸ਼ ਕਰ ਦਿੱਤਾ ਹੈ।
ਰਮਾ ਨਿਵਾਸ ਇਸ ਭਗਵੰਤਾ,
ਹੁਣ ਉਸਤਤੀ ਕਰਨੇ ਦੀ ਸੋਝੀ ਹੋ ਗਈ, ਜਿਵੇਂ ਛੱਜੂ ਝੌਰ ਦੇ ਸਿਰ ਤੇ ਹੱਥ ਰੱਖ ਕੇ ਗੀਤਾ ਦੇ ਸੱਤ ਅਰਥ ਕਰਾਤੇ ਸੀ, ਇੱਥੇ ਸਿਰ ਨੂੰ ਸੰਖ ਛੁਆ ਕੇ ਉਹਨਾਂ ਨੂੰ ਸੋਝੀ ਦੇ ਤੀ, ਹੁਣ ਸੋਝੀ ਖੁੱਲਿਆਈ। ਰਮਾ ਨਿਵਾਸ ਈਸ਼ ਭਗਵੰਤਾ, ਲਕਸ਼ਮੀ ਦਾ ਜੋ ਪਤੀ ਹੈ ਰਮਾ, ਸੋ ਇਸ ਤਰ੍ਹਾਂ ਕਹਿੰਦੇ ਨੇ ਈਸ਼ ਈਸ਼ਵਰ ਭਗਵੰਤਾ ਪਰਮੇਸ਼ਰ।
ਅੰਤਰ ਜਾਮੀ ਸਰਵ ਅਨੰਤਾ,
ਆਪ ਅੰਦਰ ਦੇ ਜਾਣਨ ਵਾਲੇ ਹੋ, ਸਰਵ ਵਿਆਪਕ ਹੋ।
ਜੜ ਜੰਗਮ ਮੈਂ ਵਿਆਪਕ ਸਾਰੇ,
ਜੜ ਜੰਗਮ ਦੇ ਵਿੱਚ ਤੁਸੀਂ ਵਿਆਪਕ ਹੋ। ਜੜ ਹੁੰਦੀ ਚੀਜ਼ ਹਿੱਲ ਨਾ ਸਕੇ, ਪੱਥਰ ਦਰਖਤ ਇੱਟਾਂ, ਜੰਗਮ ਹੁੰਦੀ ਜੋ ਚੱਲ ਸਕੇ ਪੈਰਾਂ ਤੇ।
ਰਚਹੋ ਆਪਨ ਕਰਹੋ ਨਿਰਾਰੇ,
ਰਚਦੇ ਹੋ ਆਪ ਦੁਨੀਆਂ ਨੂੰ ਫੇਰ ਰਹਿੰਦੇ ਹੋ ਨਿਰਾਲੇ।
ਜੇਨ ਭਜਹਿ ਤਬ ਚਰਨ ਗੁਸਾਈ,
ਹੇ ਗੁਸਾਈ ਮਾਲਕ ਜੀ ਜਿਹੜੇ ਤੁਹਾਡੇ ਚਰਨਾਂ ਦਾ ਭਜਨ ਨਹੀਂ ਕਰਦੇ।
ਜਾਏ ਨਰਕ ਮੈਂ ਸੰਕਟ ਪਾਏ,
ਉਹ ਨਰਕਾਂ ਦੇ ਵਿੱਚ ਜਾ ਕੇ ਭਾਰੀ ਸੰਕਟ ਪਾਉਂਦੇ ਨੇ।
ਜੇ ਚਰਨਾ ਬਿੰਦ ਰਸ ਪੀਨੇ,
ਸੋ ਜਿਹੜੇ ਚਰਨਾਂ ਦੇ ਕਮਲਾਂ ਦੇ ਚਰਨ ਕਮਲਾਂ ਦੇ ਰਸ ਵਿੱਚ ਭਿੱਜ ਗਏ ਨੇ।
ਆਪਣਾ ਮਨ ਮਲਿੰਦ ਸਮ ਕੀਨੇ,
ਜਿਨ੍ਹਾਂ ਨੇ ਆਪਣਾ ਮਨ ਭਮਰੇ ਵਾਂਗ ਬਣਾਇਆ।
ਸੋ ਸੁਖ ਪਾਵੈ ਮਿਤ ਵਿਸਾਲਾ,
ਉਹ ਬਹੁਤ ਭਾਰੀ ਸੁਖ ਪਾਉਂਦੇ ਹਨ।
ਕਵਨਾ ਪ੍ਰੈਤਨ ਪਰ ਜਮ ਜਾਲਾ,
ਉਹਨਾਂ ਦੇ ਉੱਤੇ ਕਦੇ ਜਮਦੂਤਾਂ ਦਾ ਜਾਲ ਨਹੀਂ ਪੈਂਦਾ।
ਬਿਨਾਂ ਪਿਆਸ ਤਰਹਿ ਸੰਸਾਰ,
ਉਹ ਬਿਨਾਂ ਪ੍ਰਯਾਸ ਤੋਂ ਯਤਨ ਤੋਂ ਹੀ ਸੰਸਾਰ ਤਰ ਜਾਂਦੇ ਨੇ।
ਅਪਰ ਉਧਾਰੈ ਨਿਜ ਸੰਗਾਰੂ,
ਹੋਰ ਵੀ ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਉਹਨਾਂ ਨੂੰ ਵੀ ਤਾਰ ਲੈਂਦੇ ਨੇ।
ਤਿਨ ਕੋ ਮੋਹੈ ਦੇਹੋ ਸਤਸੰਗਾ,
ਸੋ ਉਹਨਾਂ ਗੁਰਮੁਖਾਂ ਦਾ ਸਤਸੰਗ ਮੈਨੂੰ ਦਿਓ, ਸਭ ਪਰਿਵਾਰ ਚੜਾਇਆ ਬੇੜੇ ਕਰ ਲੈਂਦੇ ਹਨ।
ਤਬ ਗੁਣ ਸੁਣੋ ਗਾਏ ਸੋ ਮੰਗਾ,
ਹੁਣ ਆਪ ਜੀ ਸਾਡੇ ਤੇ ਕਿਰਪਾ ਕਰੋ ਕਿ ਤੁਹਾਡੇ ਗੁਣ ਸੁਣੀਏ, ਤੁਹਾਡੇ ਗੁਣਾਂ ਨੂੰ ਗਾਇਨ ਕਰੀਏ ਜੀ।
ਅਹਿ ਮਨੀਖਾ ਮੋਹ ਮਨ ਜੇਤੇ,
ਮੇਰੇ ਅੰਦਰ ਜਿਤਨੀ ਵੀ ਹੁਣ ਬੁੱਧੀ ਹੈ ਜੀ,
ਵਰਣਨ ਕਰੋ ਸੁਕੀਰਤ ਤੇਤੇ,
ਮੈਂ ਜੀ ਜਿੰਨੀ ਕੁ ਬੁੱਧੀ ਬਖਸ਼ੀ ਹੈ ਤੁਸੀਂ ਉਹਦੇ ਮੁਤਾਬਕ ਹੀ ਕੀਰਤ ਕਰਦਾ, ਮੇਰੇ ਇੰਨੀ ਬੁੱਧੀ ਨਹੀਂ ਹੈ ਜੀ।
ਬ੍ਰਹਮ ਏਕ ਤੂੰ ਸਭ ਹਿਨ ਮਾਹੀ,
ਤੁਸੀਂ ਇੱਕ ਬ੍ਰਹਮ ਹੋ ਤੇ ਸਾਰਿਆਂ ਦੇ ਵਿੱਚ ਹੀ ਵਿਆਪਕ।
ਸੂਤ ਆਧਾਰ ਮਣਕ ਜਿਉਂ ਆਹੀ,
ਜਿਵੇਂ ਮਣਕਿਆਂ ਦਾ ਆਸਰਾ ਹੁੰਦਾ ਸੂਤ, ਮਾਲਾ ਹੁੰਦੀ ਮਣਕਿਆਂ ਵਾਲੀ, ਸੂਤ ਆਸਰਾ ਸਾਰੇ ਮਣਕਿਆਂ ਦਾ, ਤੁਸੀਂ ਸਾਰੇ ਜੀਵਾਂ ਦਾ ਆਸਰਾ ਹੋ ਜੀ।
ਔਰ ਨਾ ਲਖੇ ਜਾਤ ਗਤ ਤੇਰੇ,
ਹੋਰ ਤੁਹਾਡੀ ਜਿਹੜੀ ਗਤ ਹੈ ਮਰਿਆਦਾ ਹੈ ਕੋਈ ਜਾਣ ਨਹੀਂ ਸਕਦਾ।